हेठ सब जंत कठे इक तत्ते इक बोलन बैठे हेठ सब जंत इकट्ठे बिरख हेठ सब जंत इकट्ठे इक तत्ते इक बोलन मिठे इक तत्ते इक बोलन मिठे हेठ सब जंत इकट्ठे हेठ सब जंत इकट्ठे इक तत्ते इक बोलन मिठे इक तत्ते इक बोलन सब जंत इकट्ठे इक तत्ते इक बोलन मिठे इक तत्ते इक बोलन मिठे बिरख हेठ सब जंत इकट्ठे बिरख हेठ सब जंत इकट्ठे इक तत्ते इक बोलन मिठे इक तत्ते इक बोलन मिठे बिरख अस्तुतोत भया उठ चले अस्तुतोत भया उठ चले अस्तुतोत भया उठ चले जो जो आदर करता
Bolan, ਬਾਬਾ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਆਪ ਜੀ ਕੁਛ ਸਾਸੇ ਤੋਂ ਸਰਵਣ ਕਰ ਰਹੇ ਹੋ। ਗੁਰੂ ਬਾਬਾ ਜੀ ਨੇ ਇਹ ਅੰਮ੍ਰਿਤਮਈ ਬਾਣੀ जीव दे सुते हुए मन नू सुती हुई सुरती नू अते इस दी कबुद नू और इस दी कुमत नू जगान लई बदलन लई संसार दे जीवां दे उधार लई उचारण कीता। चार चीजां दास ने अर्ज कीतियां हन। मन सुत्ता पिया है, सुरती भी बिल्कुल बेहोश, और मत इसके पास जो है वो कुमत है। बुद्धि जो इसके पास है, क्योंकि वो सत और असत, रियल एंड फॉल्स, उसनु डिफरेंशिएट करना नहीं जानती, इस करके बुद्धि भी इसके पास जो है वो कुबुद है। उन आम संसारी जीवन नू ये चारे दे चारे इशूज अपनी जिंदगी दे विच कदी भी रियलाइज नहीं हुए। सत्संगियां दी गल होर है, क्योंकि सत्संग दे विच आके ही ਦਾ ਸੁੱਤਾ ਮਨ ਜਾਗਦਾ ਹੈ। ਬੇਹੋਸ਼ ਸੁਰਤੀ ਜੋ ਹੈ ਉਹ ਸੁਰਤ ਵਿੱਚ ਆਉਂਦੀ ਹੈ। अर्ज कर रहा सी कि गुरु बाबा जी क्यों आए इस दुनिया च, क्यों उन्होंने बाणी उचारी, तो साडियां जिंदगियां नू सुखी बनाने दे वास्ते। अते सुखी इंसान इस दे अंदर दे विकास दे नाल हुंदा है। आज संसार दे विच अंदर दे जीवन दा और बाहर दे जीवन दा कोई बैलेंस नहीं रह गया। ਬਾਹਰ ਦਾ ਜੀਵਨ ਅੰਦਰ ਦੀ ਜਾਗੀ ਹੋਈ ਸੁਰਤੀ, ਜਾਗੇ ਹੋਏ ਮਨ ਅਤੇ ਗੁਰੂ ਬਾਬਾ ਜੀ ਦੀ ਬਖਸ਼ੀ ਹੋਈ ਬੁੱਧੀ ਅਤੇ ਗੁਰੂ ਬਾਬਾ ਜੀ ਦੀ ਬਖਸ਼ੀ ਹੋਈ ਮਤ ਦੇ ਦੁਆਰਾ ਗਵਰਨ ਹੋਣਾ ਚਾਹੀਦਾ ਸੀ ਬਾਹਰ ਦਾ ਜੀਵਨ। ਯਾਨੀ ਬਾਹਰ ਦਾ ਜੀਵਨ ਜਾਗੇ ਹੋਏ ਮਨ ਦੇ ਦੁਆਰਾ ਚੱਲਣਾ ਚਾਹੀਦਾ ਸੀ। ਬਾਹਰ ਦਾ ਜੀਵਨ ਜਾਗੀ ਹੋਈ ਸੁਰਤੀ ਦੇ ਅਨੁਸਾਰ ਚੱਲਣਾ ਚਾਹੀਦਾ ਸੀ। ਬਾਹਰ ਦਾ ਜੀਵਨ ਗੁਰੂ ਬਾਬਾ ਜੀ ਦੀ ਬਖਸ਼ੀ ਹੋਈ ਮਤ ਅਤੇ ਬੁੱਧੀ ਦੇ ਅਧੀਨ ਚੱਲਣਾ ਚਾਹੀਦਾ ਸੀ। ਲੇਕਿਨ ਐਸਾ ਹੋਣ ਦੀ ਬਜਾਏ ਸਾਡਾ ਜੀਵਨ ਬਾਹਰ ਦੀਆਂ ਵਸਤੂਆਂ ਦੇ ਪ੍ਰਭਾਵ ਦੇ ਅਨੁਸਾਰ ਚੱਲਦਾ। ਬਾਹਰ ਦੀ ਜੋ ਇਨਫੋਰਮੇਸ਼ਨ ਮਿਲਦੀ ਹੈ ਉਸ ਦੇ ਅਨੁਸਾਰ ਚੱਲਦਾ ਹੈ। ਜੋ ਬਾਹਰ ਟ੍ਰੈਂਡ ਚੱਲਦਾ ਹੈ ਉਸੇ ਅਪਣਾ ਲੈਂਦੇ ਹਾਂ। ਜੋ ਬਾਹਰ ਫੈਸ਼ਨ ਚੱਲਦਾ ਹੈ ਉਹ ਅਸੀਂ ਅਪਣਾ ਲੈਂਦੇ ਹਾਂ। ਜੋ ਬਾਹਰ ਸੋਸ਼ਲ ਵੈਲਿਊਜ਼ ਜਾਂ ਵਰਲਡਲੀ ਵੈਲਿਊਜ਼ ਹਨ ਅਸੀਂ ਉਹਨਾਂ ਨੂੰ ਸਿੱਖ ਲੈਂਦੇ ਹਾਂ। ਸੋ ਇਹ ਕਹਿ ਸਕਦੇ ਹਾਂ ਕਿ ਅੰਦਰ ਦਾ ਜੀਵਨ ਪੂਰੇ ਦਾ ਪੂਰਾ ਸੁਪਰੈਸਡ ਹੋ ਗਿਆ। ਜਿਸ ਡਾਇਰੈਕਸ਼ਨ ਦਾ, ਜਿਸ ਏਰੀਏ ਦਾ ਵਿਕਾਸ ਹੋਣਾ ਚਾਹੀਦਾ ਸੀ ਉਸ ਦਾ ਹੋਇਆ ਨਹੀਂ, ਔਰ ਜਿਸ ਏਰੀਏ ਦਾ ਵਿਕਾਸ ਹੋ ਗਿਆ ਟੈਕਨੋਲੋਜੀ ਦਾ ਕਿੰਨਾ ਵਿਕਾਸ ਹੋ ਗਿਆ, ਕਿੰਨੀ ਡਿਵੈਲਪਮੈਂਟ ਹੋ ਗਈ ਅਸੀਂ ਦੇਖਦੇ ਹੀ ਹਾਂ ਟੈਕਨੋਲੋਜੀ ਦੇ ਕ੍ਰਿਸ਼ਮੇ, ਮੈਡੀਕਲ ਸਾਇੰਸ ਲੈ ਲਓ, ਕਮਿਊਨੀਕੇਸ਼ਨ ਲੈ ਲਓ, ਟਰੈਵਲ ਲੈ ਲਓ, ਐਜੂਕੇਸ਼ਨ ਲੈ ਲਓ, ਕੋਈ ਏਰੀਆ ਲੈ ਲਓ, ਇਤਨੀ ਡਿਵੈਲਪਮੈਂਟ ਹੋਈ। ਲੇਕਿਨ ਇਤਨੀ ਡਿਵੈਲਪਮੈਂਟ ਦੇ ਬਾਅਦ ਵੀ ਦੁਨੀਆ ਦੇ ਵਿੱਚ ਸੁੱਖ ਵਧਿਆ ਜਾਂ ਦੁੱਖ ਵਧਿਆ? ਕਿਹੜੀ ਚੀਜ਼ ਵਧੀ? ਜੋ ਵਧਿਆ ਸੁੱਖ ਉੱਪਰੋਂ ਉੱਪਰੋਂ ਨਜ਼ਰ ਆਉਂਦਾ ਹੈ, ਉੱਪਰੋਂ ਉੱਪਰੋਂ ਵਧਿਆ ਹੋਇਆ ਸੁੱਖ ਨਜ਼ਰ ਆਉਂਦਾ ਹੈ, ਅੰਦਰੋਂ ਉਹ ਪਤਾ ਨਹੀਂ ਕਿਤਨੇ ਕੁ ਫਿਕਰ, ਚਿੰਤਾ ਅਤੇ ਬੋਝ ਦੇ ਨਾਲ ਖਾਧੇ ਹੋਏ ਹੋਣ। ਜਿਤਨਾ ਵੀ ਇੰਟਾਇਰ ਵਰਲਡ ਦੇ ਵਿੱਚ ਅੱਜ ਰਿਸੈਸ਼ਨ ਆਇਆ ਹੈ, ਉਹਨਾਂ ਸਭ ਲੋਕਾਂ ਨੂੰ ਤੁਸੀਂ ਮਿਲ ਨਹੀਂ ਨਾ ਸਕਦੇ ਜਿਨ੍ਹਾਂ ਦੀ ਸਭ ਪ੍ਰੋਪਰਟੀਜ਼ ਖਤਮ ਹੋ ਗਈਆਂ, ਲੋਸ ਹੋ ਗਈਆਂ, ਜੋਬਸ ਚਲੇ ਗਈਆਂ। ਉਹਨਾਂ ਲੋਕਾਂ ਦੀ ਮਿਹਰਬਾਨੀ ਦੇ ਨਾਲ, ਫੋਰ ਐਗਜ਼ਾਮਪਲ ਮੈਡੋਫ ਦਾ ਹੀ ਕੇਸ ਹੈ, ਦੇਖਿਆ ਜਾਏ ਤਾਂ ਉਸਦਾ ਕਿੰਨਾ ਵਿਕਾਸ ਹੋਇਆ। ਲੇਕਿਨ ਇਹ ਬਾਹਰ ਬਾਹਰ ਦਾ ਵਿਕਾਸ ਜਿਹੜਾ ਹੈ, ਤਰੱਕੀ ਜਾਂ ਕਹਿ ਲਓ, ਇਸ ਤਰੱਕੀ ਦੇ ਨਾਲ ਤ੍ਰਿਸ਼ਨਾ ਹੋਰ ਵੱਧਦੀ ਹੈ, ਲਾਲਚ ਹੋਰ ਵੱਧਦਾ ਹੈ ਅਤੇ ਦਿਲ ਕਠੋਰ ਹੋ ਜਾਂਦੇ। ਜਿਉਂ ਜਿਉਂ ਬਾਹਰ ਦਾ ਵਿਕਾਸ ਹੁੰਦਾ ਹੈ, ਬਾਹਰ ਦੀ ਤਰੱਕੀ ਹੁੰਦੀ ਹੈ, ਤਿਉਂ ਤਿਉਂ ਦਿਲਾਂ ਨੂੰ ਇਹ ਕਠੋਰ ਕਰਦੀ, ਉਦੋਂ ਫਿਰ ਦੂਸਰੇ ਦਾ ਨੁਕਸਾਨ ਹੁੰਦਾ ਹੈ, ਦੂਸਰੇ ਦਾ ਕੰਮ ਖਰਾਬ ਹੁੰਦਾ ਹੈ, ਉਸਦੀ ਚਿੰਤਾ ਮਨ ਨਹੀਂ ਕਰਦਾ। ਗੁਰੂ ਬਾਬਾ ਜੀ ਸਾਡੇ ਜੀਵਨ ਨੂੰ ਸੁੱਖ ਦੇਣਾ ਚਾਹੁੰਦੇ ਹਨ, ਪਰ ਸੁੱਖ ਮਨ ਨੂੰ ਗੁਰੂ ਬਾਬਾ ਜੀ ਦੀ ਬਾਣੀ ਦੀ ਪੰਕਤੀ ਦੇ ਰਾਹੀਂ ਕੋਟ ਕਰਦਾ, ਕਿਉਂਕਿ ਇਹ ਸਮਝ ਲਓ ਛੋਟੀਆਂ ਛੋਟੀਆਂ ਪੰਕਤੀਆਂ ਵੀ ਜਿਊਲਸ ਹਨ, ਜਿਨ੍ਹਾਂ ਦੇ ਵਿੱਚ ਖੁਸ਼ੀ, ਸੁੱਖ, ਆਨੰਦ ਇਸਦੇ ਰਾਜ਼ ਛਿਪੇ ਹੋਏ ਹਨ। ਇੱਕ ਪੰਕਤੀ ਮੈਂ ਅਰਜ਼ ਕਰਨ ਲੱਗਾ, ਗੁਰੂ ਜੀ ਕਹਿੰਦੇ ਸੁੱਖ ਹੈ ਇਹ ਹੈ ਵਿਵੇਕ ਹੈ, ਸੁੱਖ ਹੈ ਇਹ ਹੈ ਵਿਵੇਕ। ਸਾਰੇ ਬੋਲੋ ਇਸ ਪੰਕਤੀ, ਫਿਰ ਬੋਲੋ,
ਸੁੱਖ ਹੈ ਇਹ ਹੈ ਵਿਵੇਕ ਹੈ।
ਲਾਈਨ ਸਕਰੀਨ 'ਤੇ ਵੀ ਲਾਇਆ ਕਰ, ਸਾਰੇ ਦੇਖ ਲੈਣ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਲਾਈਨਾਂ। ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਲਾਈਨਾਂ ਸਤਸੰਗ 'ਚ ਆਏ ਬੋਲੇ ਨਾਲ ਯਾਦ ਹੋ ਗਈ, ਆਪ ਜੀ ਪੜ੍ਹ ਲਓ। ਕਈ ਵਾਰੀ ਇੰਗਲਿਸ਼ ਦਾ ਜੋ ਟਰਾਂਸਲੇਸ਼ਨ ਹੁੰਦਾ ਹੈ ਉਹ ਕਿ ਇਹਨਾਂ ਸ਼ਬਦਾਂ ਨੂੰ ਟਰਾਂਸਲੇਟ ਕੀਤਾ ਜਾ ਹੀ ਨਹੀਂ ਸਕਦਾ, ਅਪਰੋਕਸੀਮੇਟਲੀ ਜਿਤਨਾ ਕੁ ਹੋ ਸਕਦੀ ਹੈ ਉਹਨਾਂ ਉਹ ਕੋਸ਼ਿਸ਼ ਬਹੁਤ ਅੱਛੀ ਕੀਤੀ ਗਈ ਹੈ। ਸੁੱਖ ਹੈ ਇਹ ਹੈ ਵਿਵੇਕ, ਗੁਰੂ ਜੀ ਨੇ ਸੁੱਖ ਦਾ ਰਾਜ ਦੱਸਿਆ, ਢੰਗ ਦੱਸਿਆ। ਇਹ ਢੰਗ, ਇਹ ਇਨਫੋਰਮੇਸ਼ਨ ਸਾਡੇ ਤੱਕ ਵੀ ਪਹੁੰਚਣੀ ਚਾਹੀਦੀ, ਸਾਡੇ ਸਿੱਖ ਜਗਤ ਦੇ ਘਰ ਘਰ 'ਚ ਪਹੁੰਚਣੀ ਚਾਹੀਦੀ ਹੈ, ਔਰ ਉਸ ਤੋਂ ਬਾਅਦ ਫਿਰ ਅਸੀਂ ਬਾਕੀ ਦੀ ਦੁਨੀਆ ਨੂੰ, ਬਾਕੀ ਦੇ ਵਰਲਡ ਨੂੰ ਵੀ ਇਹ ਦੱਸ ਸਕਦੇ ਦੈਟ ਦ ਸੀਕਰਟ ਆਫ ਕੰਫਰਟ ਲਾਈਜ਼ ਵਿਦ ਇਨ ਦੀਜ਼ ਲਾਈਨਸ। ਸੁੱਖ ਹੈ ਇਹ ਹੈ ਵਿਵੇਕ, ਅੰਤਰ ਨਿਰਮਲ ਹੋਏ। ਕਹਿੰਦੇ ਵਿਵੇਕ ਦੇ ਵਿੱਚ ਸੁੱਖ ਹੈ, ਵਿਵੇਕ ਦੇ ਵਿੱਚ ਸੁੱਖ। ਵਿਵੇਕ ਦਾ ਅਰਥ ਕੀ ਹੋਇਆ? ਵਿਵੇਕ ਦਾ ਅਰਥ ਇੰਗਲਿਸ਼ ਦੀ ਡਿਕਸ਼ਨਰੀ ਤੋਂ ਮਿਲਦਾ ਨਹੀਂ ਹੈ, ਇਹ ਟਰਮ ਐਸੀ ਹੈ। ਵਿਵੇਕ ਵਿਚਾਰ ਜਿਹੜੀ ਹੈ, ਇਸ ਦੇ ਮੁਤਲਕ ਗੁਰਬਾਣੀ 'ਚ ਬਹੁਤ ਥਾਂ ਉੱਤੇ ਬਚਨ ਆਉਂਦੇ ਹਨ। ਵਿਵੇਕ ਵਿਚਾਰ ਉਸਨੂੰ ਆਖਦੇ ਹਨ ਜਦੋਂ ਇਸ ਦੇ ਜੀਵਨ ਦੇ ਵਿੱਚ ਪਰਲੋਕ ਦੀ ਵਿਚਾਰ ਜਿਹੜੀ ਹੈ ਉਹ ਆਰੰਭ ਹੋ ਜਾਵੇ। ਆਮ ਇਨਸਾਨ ਦੇ ਜੀਵਨ ਦੇ ਵਿੱਚ ਸਿਰਫ ਇੱਥੇ ਇੱਥੇ ਦੀ ਹੀ ਵਿਚਾਰ ਹੈ, ਸੋਚ ਹੈ, ਅੰਡਰਸਟੈਂਡਿੰਗ ਹੈ, ਜਾਂ ਨੌਲੇਜ ਹੈ, ਜਾਂ ਇਨਫੋਰਮੇਸ਼ਨ। ਗੁਰੂ ਬਾਬਾ ਜੀ ਦੀ ਬਾਣੀ ਦੇ ਅਨੁਸਾਰ ਸਾਡੀ ਲਾਈਫ, ਅੱਜ ਜਿੱਥੇ ਅਸੀਂ ਬੈਠੇ ਹਾਂ, ਇੱਕ ਬਹੁਤ ਹੀ ਲੰਬੀ ਯਾਤਰਾ ਦਾ ਇੱਕ ਛੋਟਾ ਜਿਹਾ ਪੜਾਅ ਹੈ, ਐਂਡ ਨਹੀਂ ਹੈ। ਔਰ ਇਸ ਤੋਂ ਅੱਗੇ ਇਸ ਦੀ ਇੱਕ ਫਰਦਰ ਕੰਟੀਨਿਊਸ਼ਨ ਹੈ। ਗੁਰੂ ਜੀ ਨੇ ਪਿੱਛੇ ਦਾ ਵੀ ਦੱਸਦਾ ਹੈ ਔਰ ਅਗਾਂਹ ਦਾ ਵੀ ਦੱਸਦਾ ਹੈ। ਜਿਸ ਨੂੰ ਇਸ ਗੱਲ ਦੀ ਸਮਝ ਆ ਗਈ, ਸਮਝ ਲਓ ਉਸਨੇ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਿਆ। ਜਿਸ ਨੂੰ ਇਹ ਦੋ ਗੱਲਾਂ ਸਟ੍ਰਾਈਕ ਨਹੀਂ ਕੀਤੀਆਂ ਉਹ ਸਿਰਫ ਉੱਦਾਂ ਹੀ ਲੰਘ ਗਿਆ। ਗੁਰੂ ਜੀ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਆਹ ਜਿਹੜਾ ਜੀਵਨ ਹੈ, ਹੁਣ ਜਿਹੜਾ ਸਰੀਰ ਦੇ ਵਿੱਚ ਸਾਨੂੰ ਜੀਵਨ ਮਿਲਿਆ ਹੋਇਆ, ਅਗਰ ਤਾਂ ਇਸ ਸਰੀਰ ਦੇ ਜੀਵਨ ਦੇ ਜਿਹੜੇ ਗੋਲ ਹਨ ਉਹੀਓ ਹੀ ਸਾਡਾ ਗੋਲ ਹੈ, ਦੈਨ ਵੀ ਆਰ ਮੇਕਿੰਗ ਏ ਵੈਰੀ ਟ੍ਰੈਜਡਿਕ ਮਿਸਟੇਕ, ਇਟਸ ਅ ਟੈਰੀਬਲ ਮਿਸਟੇਕ। ਆਮ ਇਨਸਾਨ ਦੇ ਗੋਲਸ ਜਿਹੜੇ ਹਨ ਉਹ ਇਸੇ ਲਾਈਫ ਟਾਈਮ ਦੇ ਹੀ ਗੋਲ ਜਿਹੜੇ ਉਹ ਗੋਲਸ ਹੁੰਦੇ ਹਨ, ਲੇਕਿਨ ਜੇ ਤਾਂ ਲਾਈਫ ਇੱਥੇ ਹੀ ਖਤਮ ਹੋ ਜਾਂਦੀ ਹੋਵੇ ਫਿਰ ਤਾਂ ਮੰਨ ਲਓ ਵੀ ਠੀਕ ਹੈ, ਵੀ ਇੱਥੇ ਦੇ ਗੋਲ ਇੱਥੇ ਤੱਕ ਹੀ ਹੋਣੇ ਚਾਹੀਦੇ ਹਨ। ਲੇਕਿਨ ਗੁਰੂ ਜੀ ਕਹਿੰਦੇ ਹਨ ਇਹ ਤਾਂ ਜਰਨੀ ਦਾ ਇੱਕ ਛੋਟਾ ਜਿਹਾ ਪੜਾਅ ਹੈ। ਫੋਰ ਐਗਜ਼ਾਮਪਲ, ਹੋਰ ਸੌਖਾ ਕਰਨ ਲਈ ਅਸੀਂ ਇੱਥੋਂ ਹਿੰਦੁਸਤਾਨ ਜਾਣਾ, ਸਾਡਾ ਗੋਲ ਹਿੰਦੁਸਤਾਨ ਹੋਣਾ ਚਾਹੀਦਾ ਹੈ, ਜਾਂ ਰਸਤੇ 'ਚ ਜੇ ਕਿਤੇ ਫਲਾਈਟ ਚੇਂਜ ਹੋਣੀ ਹੈ ਜਾਂ ਕਿਤੇ 2-4 ਘੰਟੇ ਲਈ ਰੁਕਣੀ ਹੈ, ਉਹ ਸਾਡਾ ਗੋਲ ਹੋਣਾ ਚਾਹੀਦਾ। ਅਲਟੀਮੇਟਲੀ ਤਾਂ ਅਸੀਂ ਜਿੱਥੇ ਸਾਡੀ ਡੈਸਟੀਨੇਸ਼ਨ ਹੈ ਉੱਥੇ ਜਾਣ ਦੇ ਹੀ ਸਾਰੇ ਇੰਤਜ਼ਾਮ ਕਰਾਂਗੇ। हिंदुस्तान जाना तो सारे इंतजाम हिंदुस्तान दे करांगे। जिहड़ा दरम्यान दे विच हॉल्ट हुंदा है ते पड़ा हुंदा है वो तो बहुत टेंपरेरी हुंदा है। हुण जो टेंपरेरी है वो बन गया है फाइनल और जो फाइनल है वो उसका पता नहीं। अंदाजा लगाओ ऐसी अंडरस्टैंडिंग जिस ह्यूमन जिस सोसाइटी च होवे उसका हशर किस तरह का हो सकता है। जिस जीवन दे विच परलोक दी विचार आरंभ हो जाए ये दो पहलू ये बड़ी लंबी एक यात्रा तो असीं चल रहे हैं एक सफर ते चलते आ रहे हैं। गुरु जी साढ़े उत्ते सवाल करके सानू समझाते हैं कहिंदे सुनो रे कहिंदे सुन तू कौन कहां ते आयो तेनू पता है तू कौन है और तू कितों आया है। साढ़े चो कोई इस तरह से जवाब दे सकते ज्यादा तो ज्यादा इतने जवाब दे सकते कि असीं हिंदुस्तान चो आए। गुरु जी उसकी गल तो कर ही नहीं रहे गुरु जी उसकी गल तो नहीं कर गुरु जी तो किसी होर दिशा की गल कर रहे हैं। कहते हैं सुनो रे तू कौन कहां ते आए दया भी सुन ये दस तेन पता है तू कौन है और तू कितों आया है। सुनो रे तू कौन कहां ते आयो एती ना जानो केतीक मुद्दत चलते खबर ना पायो। आप जी पढ़ लो चलते खबर ना पायो पता नहीं कदों तो तू चल रहे है। उन साढ़े लई इसनू अपनी कल्पना च लियाना अपने इमेजिनेशन च लियाना भी बहुत मुश्किल है पर है ये असलियत असी मनीए या ना मनीए है ये असलियत कि हरेक प्राणी हरेक इंडिविजुअल जो इत्थे बैठा सुन रहा है उन्हां दे ही बेनीफिट लई है जो नहीं इत्थे हन उन्हां नूं तो कुछ नहीं ना कहा जा सकता। साडे सभना उत्ते ये टुकदी है साडे सभना दी ये कहानी है एती ना जानो केती क मुद्दत पता नहीं कितनी मुद्दत हो गई है चलते खबर ना पायो केंदे कदों तो चल रहे हाँ इस चीज का कुछ पता नहीं केतियां के बाप कितने आप दे पहला बाप बन चुके हैं अनगिनत कोई हिसाब ही नहीं केत्या के बाप केत्या के बेटे कितने अपने बाप बन चुके हाँ कितने अपने बेटे बन चुके हाँ केते मात पिता सुत तिया केते मात पिता सुत तिया पता नहीं कितने अपने माता पिता पुत्र और तिया पहला बन चुके हैं। ये सब कुछ कहा ही नहीं जा सकता कि कदों तो ये चलता आ रहा है केत्या के बाप केत्या के बेटे केते गुर चेले हुए पता नहीं किन्या के चेले बने अधूरे गुरु मिलते रहे कईयां दे गुरु भी बनते रहे जितनी देर तक पूर्ण गुरु ना मिलिया उतनी देर तक ये सब कुछ हुंदा रहे। तो गुरु जी ये समझाने की कोशिश करते हैं कि एक बड़े लंबे सफर तो तू चलता आ रहे हैं केते मात पिता सुत तिया कितने ही माता पिता तिया पुत्र हो चुके हैं तेरे पिता केतियां के बाप, केतियां के बेटे, पता नहीं कितने के बाप और कितने के बेटे बन चुके हो। हुण पॉइंट उन्होंने समझाने का की आ जड़ा थां है, आ जड़ा हुण शरीरक जीवन सानू मिलिया है, ये की है। इस दे लिए मैं पंक्ति बोलांगा और उसनू असीं स्क्रीन ते लियावांगे, आप सारे पढ़ो। बाबा आया है उठ चलना, अद पंदे है संसारों का, केंद्र ये जड़ा थेड़ा थां है, ये इस बड़े लंबे सफर का अद है, अद पंदे। ये जड़ा थां है, ये जड़ा पड़ा है, वेयर वी आर राइट नाउ, केंद्र ये अद पंदे, ये पंद का अद दरम्यान च पहुंचे हैं। और इस पड़ाव ते आके एक संभावना है, जहां सी पिछे जा सकते हैं, जहां फिर इस सफर दी अगे जो कंटिन्यूशन है वो भी मैं सुनावांगा हुणे, जहां उधर नूं तुर सकते हैं, जां तीसरी पॉसिबिलिटी है कि ये टोटली रस्ते चो बाहर निकल के अपने निज घर च जा सकते हैं। तीसरी पॉसिबिलिटी ये, नहीं तो ये जड़ा सफर है, ये जड़ा रास्ता है, ये एक सर्कल दी तरह है जिसका कोई एंड नहीं है। हम थोड़ा जा पिछे दा सुन लो, थोड़ा जा गांह दा सुन लीए, तो अज दे शब्द सुन ही लिया, वैसे थोड़ा जा पिछे दे मुतलक एक दो लाइन आप सुन चुके हो, केतियां के बाप, केतियां के बेटे, केते गुरचेले हुए, केते मात पिता सुत दिया, जुड़ जुड़ विछड़े, विछड़ जुड़े, केते रुख बिरख हम चीने, केते पशु हो पाए। हम साढ़े लिए यकीन करना बड़ा मुश्किल है कि कितने किसी दिन असी रुख भी सी, दरख्त भी सी, यकीन करना ही मुश्किल है। पर ये सिर्फ वो लिख सके हैं जो त्रैकाली सन, जिन्हों सारा पिछे का, सारा अगां का, जिन्हों स्पष्ट नजर आता सी गुरु बाबा जी, ये सिर्फ उन्होंने पता सी। कत की माई बाप कत केरा, किद्दू थावो हम आए, अगन बिंब जल पीतर निपजे, काहे कम उपाए, मेरे साहिबा कौन जाने गुण तेरे, कहे ना जानी औ गुण मेरे। अगे चल देने, केते रुख बिरख हम चीने, केते पशु उपाए, मान लो रुख भी बने, बिरख भी बने, पशु भी बने, केते नाग कुली में आए, नागा दियां अतियन कुलां हन, उन्हां दे विच भी असी आए, असी ही सी जानी। केते नाग कुली में आए, केते पंख उठाए, हट पट्टन बिज मंदर बने, कर चोरी घर आवे, आ कुछ करते रहे, इदां दे सुभा सन, बड़े सारे कर्म बनाउंदे गए, माड़े कर्म, लुट लिया, खो लिया, ठग लिया, हड़प कर लिया, घर भन लै, तिजौरियां भन लईयां, हट पट्टन बिज मंदर भन्ने, कर चोरी घर आवे, अगों देखे पिछों देखे, तुझते कहां छपावे, तट तीर्थ हम नवखंड देखे, हट पट्टन बाजारा। सो बड़ा लंबा सफर है, ये पिछे का जिक्र किया है, थोड़ा जा अगां का भी सुनना चाहिए। गुरु जी कहते हैं अज का ही जो शब्द पढ़िया इस दे सारे ब्रीफली अर्थ सुन लीए। ब्रख हेठ सब जंत इकट्ठे एक तत्ते एक बोलन मिठे, कहते आ जरा थां है इतने एक उन्होंने दूसरी उदाहरण दिती है, सिमली दिती है एक दरखत दी। समझ लो एक दरख्त है, संसार एक दरख्त है, और जिमें एक दरख्त उत्ते शाम नूं अत्यंत दिशावां तों पंछी सिर्फ रात कट्टण दे वास्ते उड़दे उड़दे आके उड़ारियां मारदे उत्ते बह जांदे हन और रात कट लैंदे हन। जो ही सवेरे सूरज चढ़ता है फिर उड़ जांदे हन। जिंदगी की इतनी ही कहानी, जीवन की यही असली यही सच्चाई, यही गुरु बाबा जी की सिक्ख्या है। इस सिक्ख्या के द्वारा ही सानू फरदर वो इतों जो इवॉल्व करना चाहते हैं, और इस सिक्ख्या तो बिना असी इवॉल्व नहीं हो सकते, इस सिक्ख्या तो बिना साडा विकास नहीं हो सकता, और इस सिक्ख्या तो बिना साडे अंदर सिक्खी जो है वो पलप नहीं सकती। जिस जीवन दे विच आह अंडरस्टैंडिंग नहीं, उत्थे सिर्फ लेबल है, वो तत् नहीं है। आ अंडरस्टैंडिंग है जिथों परमार्थ और गुरसिक्खी दे जीवन ने उठना है वधना है। कहिंदे लाइफ नू जो एस परस्पेक्टिव नाल नहीं देखता उन्हों फिर की पता लगा गुरु जी की सिक्ख्या की है। कहिंदे ये सिर्फ इस तरह ही है, जीवन की रियलिटी इतनी की ही है। जिमें एक दरखत के उत्ते आके पंछी रात में बैठ जाते हैं, कोई किधरों आता है, कोई किधरों आता है, कोई किधरों आता है, उड़ारियां मारते आते हैं और सूरज चढ़ता है, सब उठ के चले जाते हैं, पता नहीं किधर किधर चले जाते हैं, मुड़ के कोई किसी को नहीं। दिस इज द रियलिटी ऑफ द लाइफ जी एक दरखत के नाल कंपेयर की गई। बिरखा हेठ सब जंत इकट्ठे एक तत्ते एक बोलन मिठे, भाव कई मिठे सुभा दे हैं, कोई तत्ते सुभा दे हैं। कहन का मतलब मिठे तत्ते तो भाव कि वेरियस अलग अलग सुभावां दे जो पंछी जीव हैं इत्थे आए हैं। अस्त उदोत पया उठ चले ज्यों ज्यों औद विहाणी, ज्यों ज्यों रात्रि उम्र जड़ी है, समझ लो रात है, ये ज्यों ज्यों उम्र खत्म होंदी है तो मौत का सूरज चढ़ता है, त्यों त्यों ये जीव इन्हां शरीरां दे विचों उड़ारियां मार के चले जाते। अगली लाइन, पाप करेंदड़ सर पर मुठे, कहिंदे जिहड़े इत्थे पाप करदे रहे, सब तो वड्डा पाप की अकाल पुरख वाहिगुरू नूं भुल जाना, उस तो वड्डा होर पाप की हो सकता। भगती अच्छी ना लगनी, उस तो वड्डा होर पाप की हो सकता। सत्संग और गुरु का प्रेम अच्छा ना लगना, गुरबाणी वाहिगुरु का नाम ये अच्छे ना लगने, इन्हां वल रुचि ना होनी, तो फिर बाकी सब कुछ पाप ही पाप। जो चीज़ सानू अपनी आत्मा तो दूर लै जाए वो पुन भी पाप ही बन जाता होंगे, चाहे देखने पुन्ने लगे लेकिन सानू साड़ी रूह तो आत्मा तो दूर लै जाए वो पुन भी पाप। गुरु जी ने कहा है अध्यात्म कर्म करे ता साचा, मुक्त भेद क्या जाने काचा। कहिंदे जे अध्यात्म कर्म करता है, अध्यात्म कर्म वो होंदे हन जिन्हां दे नाल सुरती आत्मा दे वल नूं जावे और रूहानियत और आत्मक जीवन दा विकास होवे, वाधा होवे, वो अध्यात्मक कर्म होंदे हन। अध्यात्म कर्म करे तां साचा, मुक्त भेद क्या जाने काचा। कहिंदे जो इंसान अध्यात्मक कर्म नहीं करता, अध्यात्म कर्म ਦਾ ਵਿਸਥਾਰ ਕਰਨ ਲਈ ਹੋਰ ਲੰਬੇ ਸਮੇਂ ਦੀ ਜ਼ਰੂਰਤ ਹੈ, ਤਾਂ ਕਿ ਇਸਨੂੰ ਅੱਛੀ ਤਰ੍ਹਾਂ ਸਮਝਿਆ ਜਾਏ ਜੋ ਕਿ ਹੁਣ ਆਪਣੇ ਪਾਸ ਹੈ ਨਹੀਂ। ਇਹ ਵਿਚਾਰ ਆਪਾਂ ਕੱਲ੍ਹ ਨੂੰ ਇੱਥੋਂ ਕੰਟੀਨਿਊ ਕਰਾਂਗੇ। ਪਿੱਛੇ ਤਾਂ ਥੋੜ੍ਹਾ ਜਿਹਾ ਸੁਣ ਲਿਆ ਨਾ ਵੀ ਕਿਤੇ ਮਾਤ ਪਿਤਾ ਸੁੱਤੀ ਹੈ, ਪਤਾ ਨਹੀਂ ਕਿਤਨੇ ਅੰਗ ਦੇ ਮਾਤਾ ਪਿਤਾ ਪੁੱਤਰ ਧੀਆਂ ਬਣ ਚੁੱਕੇ। ਹੁਣ ਇੱਥੇ ਉਹ ਹੀ ਕੁਛ ਕਰਨ ਲਈ ਨਹੀਂ ਆਏ ਦੁਬਾਰਾ, ਕਹਿਣ ਦਾ ਭਾਵ ਉਹਨਾਂ ਦਾ ਇਹ, ਉਹ ਹੀ ਕੁਛ ਕਰਨ ਲਈ ਦੁਬਾਰਾ ਫਿਰ ਇਹ ਉਸ ਨੂੰ ਰਿਪੀਟ ਕਰਨ ਲਈ ਨਹੀਂ ਆਏ, ਕੁਛ ਹੋਰ ਕਰਨ ਲਈ ਆਏ। ਹੁਣ ਅੱਧ ਵਿੱਚ ਆਏ ਹਾਂ ਔਰ ਇਸ ਦੇ ਵਿੱਚ ਤਿੰਨ ਪੋਸੀਬਿਲਟੀਜ਼ ਹਨ। ਪਿਛਲਾ ਅਸੀਂ ਗੁਜ਼ਾਰ ਰਹੇ ਹਾਂ, ਅਗਲਾ ਜੋ ਹੈ ਪਾਪ ਕਰੇਂਦੜ ਸਰ ਪਰ ਮੁੱਠੇ ਅਜ਼ਰਾਈਲ ਫੜੇ ਫੜ ਪੁੱਠੇ। ਹੁਣ ਅਗਲਾ ਸੁਣੋ, ਦੋਜ਼ਕ ਪਾਏ ਸਿਰ ਜਣਹਾਰੇ ਲੇਖਾ ਮੰਗੇ ਬਾਣੀਏ। ਉਹ ਜਿਹੜਾ ਬਾਣੀਆ ਹੈ ਉਸਨੂੰ ਧਰਮਰਾਜ ਨੂੰ ਬਾਣੀਆ ਆਖਿਆ। ਇਹ ਅਗਾਂਹ ਦਾ ਸਫ਼ਰ ਹੈ, ਇਹ ਸਰੀਰ ਤੋਂ ਬਾਅਦ ਇਹ ਯਾਤਰਾ, ਇਹ ਜਿਹੜਾ ਸਫ਼ਰ ਹੈ ਕੰਟੀਨਿਊ ਹੁੰਦਾ ਹੈ। ਜੇ ਇੱਥੇ ਕਹਾਣੀ ਸਹੀ ਡਾਇਰੈਕਸ਼ਨ 'ਚ ਨਾ ਗਈ ਤਾਂ ਫਿਰ ਵੀ ਵਿਲ ਐਂਡ ਅਪ ਇਨ ਦਾ ਹੈਂਡਸ ਆਫ ਧਰਮਰਾਜ ਅਤੇ ਦੋਜ਼ਕ ਪਾਏ ਸਿਰਜਣਹਾਰੇ ਲੇਖਾ ਮੰਗੇ ਬਾਣੀ। ਔਰ ਉੱਥੇ ਕਹਿੰਦੇ ਜਦੋਂ ਲੇਖਾ ਮੰਗਿਆ ਜਾਣਾ ਹੈ, ਸੰਗ ਨਾ ਕੋਈ ਭਈਆ ਬੇਬਾ, ਕੋਈ ਭੈਣ ਔਰ ਭਰਾ ਉੱਥੇ ਨਾਲ ਖੜਾ ਨਹੀਂ ਹੋ ਸਕਦਾ। ਭੈਣ ਭਰਾ ਕਹਿ ਕੇ ਬਾਕੀ ਸਾਰੇ ਰਿਸ਼ਤੇ ਵਿੱਚ ਹੀ ਆ ਗਏ। ਸੰਗ ਨਾ ਕੋਈ ਭਈਆ ਬੇਬਾ, ਮਾਲ ਜੋਬਨ ਧਨ ਛੋੜ ਵੰਜੇ ਸਾ, ਇਹ ਸਭ ਕੁਛ ਕਹਿੰਦੇ ਇੱਥੇ ਰਹਿ ਜਾਣਾ। ਕਰਨ ਕਰੀਮ ਨਾ ਜਾਤੋ ਕਰਤਾ, ਇਹ ਹੁਣ ਅਗਾਂਹ ਦਾ, ਕਰਨ ਕਰੀਮ ਨਾ ਜਾਤੋ ਕਰਤਾ, ਕਹਿੰਦੇ ਜਿਸ ਦੀ ਸੋਚ ਵਿੱਚ ਇਹ ਨਹੀਂ ਆਇਆ ਕਿ ਮੈਨੂੰ ਕਿਸਨੇ ਬਣਾਇਆ, ਮੇਰਾ ਰਚਣਹਾਰ ਕੌਣ ਹੈ, ਮੇਰਾ ਸਿਰਜਣਹਾਰ ਕੌਣ ਹੈ, ਕਿਸਨੇ ਮੇਰੇ ਜੀਵਨ ਨੂੰ ਘੜਿਆ ਹੈ, ਬਣਾਇਆ ਹੈ, ਇਸ ਦੇ ਸਾਰੇ ਇੰਤਜ਼ਾਮ ਕੀਤੇ ਹਨ, ਜਿਸ ਦੀ ਸੋਚ ਵਿੱਚ ਇਹ ਨਹੀਂ ਆਇਆ, ਉਸਨੂੰ ਜਿਸਨੇ ਇਸ ਥਾਂ ਆ ਕੇ ਨਹੀਂ ਪਹਿਚਾਣਿਆ, ਫਿਰ ਕਹਿੰਦੇ ਉਹ ਇਸ ਸਫ਼ਰ 'ਚ ਅਗਾਂਹ ਚਲਿਆ ਜਾਏਗਾ। ਕਿੱਥੇ ਲਿਖਿਆ ਪੜ੍ਹ ਲਓ, ਕਰਨ ਕਰੀਮ ਨਾ ਜਾਤੋ ਕਰਤਾ ਤਿਲ ਪੀੜੇ ਜਿਉਂ ਕਹਾਣੀ। ਕਹਾਣੀ ਦੇ ਵਿੱਚ ਤਿਲਾਂ ਨੂੰ ਪੀੜ ਦਿੱਤਾ ਜਾਂਦਾ ਹੈ, ਛੋਟੀ ਮੋਟੀ ਸਜ਼ਾ ਦੀ ਗੱਲ ਨਹੀਂ ਕੀਤੀ ਗਈ, ਛੋਟੇ ਮੋਟੇ ਜੋ ਤਸੀਹੇ ਦੀ ਗੱਲ ਨਹੀਂ ਹੈ। ਤਿਲ ਪੀੜੇ, ਜਿਵੇਂ ਵੇਲਣੇ ਦੇ ਵਿੱਚ ਗੰਨੇ ਪੀੜ ਦੇਈਦੇ ਹੁੰਦੇ, ਕਹਾਣੀ ਦੇ ਵਿੱਚ ਤਿਲਾਂ ਨੂੰ ਪੀੜਿਆ ਜਾਂਦਾ ਹੈ। ਅਗਾਂਹ ਦਾ ਸਫ਼ਰ ਇਹ ਹੈ, ਪਿਛਲਾ ਅਸੀਂ ਸੁਣ ਲਿਆ, ਅਗਾਂਹ ਦਾ ਵੀ ਥੋੜ੍ਹਾ ਜਿਹਾ ਸੁਣ ਲਿਆ। ਕੱਲ੍ਹ ਨੂੰ ਆਪਾਂ ਇੱਥੋਂ ਇਸ ਨੂੰ ਕੰਟੀਨਿਊ ਰੱਖਾਂਗੇ, ਹੁਣ ਕਿਉਂਕਿ ਸਮਾਂ ਹੋ ਚੁੱਕਾ ਹੈ। ਪ੍ਰੇਮ ਨਾਲ ਸਾਰੇ ਆਨੰਦ ਸਾਹਿਬ ਦੇ ਪਾਠ ਦੇ ਵਿੱਚ ਬੋਲੋ।